ਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਜਿਸ ਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਜਿਸ ਨੂੰ ਮਾਰ ਨਾ ਸਕੈ ਕੋਏ
ਜਿਸ ਨੂੰ ਮਾਰ ਨਾ ਸਕੈ ਕੋਏ
ਜਿਸ ਨੂੰ ਮਾਰ ਨਾ ਸਕੈ ਕੋਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ
ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ
ਸਾਹਿਬ ਕੀ ਸੇਵਕ ਰਹੇ ਸ਼ਰਨਾਈ ਸਾਹਿਬ ਕੀ ਸੇਵਕ ਰਹੇ ਸ਼ਰਨਾਈ ਆਪੇ ਬਖਸ਼ੇ ਦੇ ਵਡਿਆਈ
ਆਪੇ ਬਖਸ਼ੇ ਦੇ ਵਡਿਆਈ
ਆਪੇ ਬਖਸ਼ੇ ਦੇ ਵਡਿਆਈ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਤਿਸ ਨੂੰ ਮਾਰ ਨਾ ਸਕੈ ਕੋਏ
ਤਿਸ ਨੂੰ ਮਾਰ ਨਾ ਸਕੈ ਕੋਏ
ਤਿਸ ਨੂੰ ਮਾਰ ਨਾ ਸਕੈ ਕੋਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ
ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਸਕੈ ਕੋਏ
ਕਿਸਕਾ ਹੋਏ
ਕੌਣ ਡਰੇ ਡਰ ਕਿਸਕਾ ਹੋਏ
ਕੌਣ ਡਰੇ ਡਰ ਕਿਸਕਾ ਹੋਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਤਿਸ ਨੂੰ ਮਾਰ ਨਾ ਸਕੈ ਕੋਏ
ਤਿਸ ਨੂੰ ਮਾਰ ਨਾ ਸਕੈ ਕੋਏ
ਤਿਸ ਨੂੰ ਮਾਰ ਨਾ ਸਕੈ ਕੋਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ
ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ
से शरीर गुरमति शांत वसे शरीर शब्द चीन फिर लगे न पीर
शब्द चीन फिर लगे न पीर
शब्द चीन फिर लगे न पीर जिसदा साहिब डाडा होए तिसनो मार न साके कोई मार न साके कोई मार न साके कोई किसनु मार न साके कोई
किसनु मार न साके कोई
किसनु मार न साके कोई जिसदा साहिब डाडा होए तिसनु मार न साके कोई मार न साके कोई मार न साके कोई
जिसदा साहिब डाडा होए तिसनु मार न साके कोई मार न साके कोई मार न साके कोई
आवे न जाए ना दुख पाए आवे न जाए ना दुख पाए ना मेरा ते सहज समाए
ना मेरा ते सहज समाए
ना मेरा ते सहज समाए जिसदा साहिब डाडा होए तिसनु मार न साके कोई मार न साके कोई मार न साके कोई किसनु मार न साके कोई
किसनु मार न साके कोई
किसनु मार न साके कोई जिसदा साहिब डाडा होए तिसनु मार न साके कोई मार न साके कोई मार न साके कोई
जिसदा साहिब डाडा होए तिसनु मार न साके कोई मार न साके कोई मार न साके कोई
हदूर नानक गुरमुख वेखे हदूर मेरा प्रभ सद रहा भरपूर
मेरा प्रभ सद रहा भरपूर
मेरा प्रभ सद रहा भरपूर जिसदा साहिब डाडा होए तिसनु मार न साके कोई मार न साके कोई मार न साके कोई किसनु मार न साके कोई
किसनु मार न साके कोई
किसनु मार न साके कोई जिसदा साहिब डाडा होए तिसनु मार न साके कोई मार न साके कोई मार न साके कोई
जिसदा साहिब डाडा होए तिसनु मार न साके कोई मार न साके कोई मार न ਕੋਏ
ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਬਿਲਾਸਪੁਰ ਕਹਲੂਰ ਵਿਖੇ ਰਾਜਾ ਭੀਮ ਰਾਜ ਕਰਦਾ ਸੀ। ਅੱਜ ਰਾਜੇ ਭੀਮ ਦਾ ਦਰਬਾਰ ਸਜਿਆ ਹੈ, ਬਹੁਤ ਸਾਰੇ ਵਜ਼ੀਰ ਇਕੱਠੇ ਹੋਏ ਨੇ, ਕੀ ਸੋਚਾਂ ਸੋਚਦੇ ਨੇ। ਸਿੱਖਾਂ ਦੀ ਕਿਹੋ ਜਿਹੀ ਸਿਖਲਾਈ ਹੈ, ਇਹਨਾਂ ਦਾ ਗੁਰੂ ਇਹਨਾਂ ਨੂੰ ਕਿਹੋ ਜਿਹੀ ਮਤ ਦਿੰਦਾ ਹੈ, ਕਿਸੇ ਦੀ ਮਾਰ ਹੇਠ ਕਿਉਂ ਨਹੀਂ ਆਉਂਦੇ। ਜੇ ਇਹਨਾਂ ਦਾ ਗੁਰੂ ਆਪਣੇ ਬਸ ਵਿੱਚ ਆ ਜਾਵੇ ਤੇ ਦੁਨੀਆਂ ਵਿੱਚ ਆਪਣਾ ਕਿਹੜਾ ਨਾਮ ਹੋ ਜਾਏਗਾ। ਰਾਜਾ ਭੀਮ ਆਪਣੇ ਦਰਬਾਰ ਦੇ ਸਭ ਤੋਂ ਸੂਝਵਾਨ ਵਜ਼ੀਰ ਦੇਵੀ ਚੰਦ ਨੂੰ ਆਖਦਾ ਹੈ, ਦੇਵੀ ਚੰਦਾ ਇਹਨਾਂ ਦੇ ਵਿੱਚ ਜਾਣਾ ਪਵੇਗਾ, ਇਹਨਾਂ ਦਾ ਭੇਦ ਲੈਣਾ ਪਵੇਗਾ। ਤੂੰ ਇੰਜ ਕਰ, ਮੁਸਾਫਰ ਬਣ ਕੇ ਆਨੰਦਪੁਰ ਸਾਹਿਬ ਚਲਿਆ ਜਾ, ਇਹਨਾਂ ਦੇ ਵਿੱਚ ਰਹੀ ਜਾਈ, ਚਿੱਠੀ ਪੱਤਰ ਰਾਹੀਂ ਸਾਨੂੰ ਭੇਦ ਦੱਸੀ ਜਾਈ, ਤੇ ਜਿੱਦਣ ਪੂਰਾ ਭੇਦ ਪਾ ਲਵੇਂਗਾ ਫਿਰ ਆਪ ਵੀ ਆ ਕੇ ਦੱਸੀ। ਸਤਸੰਗੀਓ, ਦੇਵੀ ਚੰਦ ਆਨੰਦਪੁਰ ਸਾਹਿਬ ਚਲਿਆ ਜਾਂਦਾ ਹੈ। ਸ਼ੁਭਾ ਸ਼ਾਮ ਸੰਗਤ ਵਿੱਚ ਬੈਠਦਾ ਹੈ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਬਈ ਇਹ ਰਾਜੇ ਭੀਮ ਦਾ ਵਜ਼ੀਰ ਹੈ। ਕਈ ਦਿਨ ਬੀਤ ਗਏ, ਗੁਰੂ ਮਹਾਰਾਜ ਜੀ ਦੇ ਬਚਨ ਸੁਣਦਾ ਹੈ ਸੰਗਤ ਵਿੱਚ ਬੈਠ ਕੇ। ਭਾਈ ਨੰਦ ਲਾਲ ਵਰਗਿਆਂ ਦੀ ਸੰਗਤ ਇਹਨੂੰ ਪ੍ਰਾਪਤ ਹੋਈ ਤੇ ਇਹਦਾ ਮਨ ਬਦਲ ਗਿਆ। ਇੱਕ ਦਿਨ ਗੁਰੂ ਮਹਾਰਾਜ ਸੰਗਤ ਵਿੱਚ ਬੈਠੇ ਉਪਦੇਸ਼ ਕਰ ਰਹੇ ਨੇ, ਇਹ ਵੀ ਬੈਠਾ ਸੁਣਦਾ ਹੈ। ਮਨ ਵਿੱਚ ਸੋਚਾਂ ਸੋਚਦਾ ਹੈ, ਮਨਾ ਇਹਨਾਂ ਨੇ ਕਦੀ ਕਿਸੇ ਦਾ ਬੁਰਾ ਨਹੀਂ ਸੋਚਿਆ, ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ, ਤੇ ਤੂੰ ਦੇਵਤਿਆਂ ਦੀ ਸਭਾ ਵਿੱਚ ਬੈਠ ਕੇ ਰਾਖਸ਼ਾਂ ਵਾਲੀ ਬੁੱਧੀ ਬਣਾ ਲਈ। ਮਨ ਵਿੱਚ ਸੋਚਦਾ ਹੈ। ਜਦੋਂ ਗੁਰੂ ਮਹਾਰਾਜ ਸਮਾਪਤੀ ਤੋਂ ਬਾਅਦ ਆਪਣੇ ਆਸਣ ਤੋਂ ਉੱਠੇ ਤੇ ਦੇਵੀ ਚੰਦ ਅੱਗੇ ਹੋ ਕੇ ਮਹਾਰਾਜ ਜੀ ਦੇ ਚਰਨ ਪਕੜ ਲਏ। ਗਰੀਬ ਨਵਾਜ, ਮੈਂ ਕੋਈ ਮੁਸਾਫਰ ਨਹੀਂ, ਮੈਂ ਤੇ ਰਾਜੇ ਭੀਮ ਦਾ ਵਜ਼ੀਰ ਦੇਵੀ ਚੰਦ ਹਾਂ ਤੇ ਤੁਹਾਡਾ ਭੇਦ ਲੈਣ ਵਾਸਤੇ ਆਇਆ ਸੀ। ਹੁਣ ਰਾਜੇ ਭੀਮ ਦੇ ਸੁਨੇਹ ਆ ਰਹੇ ਨੇ, ਤੂੰ ਆਣ ਕੇ ਸਾਰਾ ਭੇਦ ਖੋਲ। ਸਤਿਗੁਰੂ, ਜਿਸ ਮੁਖ ਨਾਲ ਤੁਹਾਡੀ ਬਾਣੀ ਪੜਦਾ ਰਿਹਾ ਹਾਂ, ਉਸ ਮੁਖ ਨਾਲ ਤੁਹਾਡੀ ਨਿੰਦਿਆ ਕਿਵੇਂ ਕਰਾਂਗਾ। ਜਿਨ੍ਹਾਂ ਕੰਨਾਂ ਨਾਲ ਤੇਰੀ ਸੋਭਾ ਸੁਣਦਾ ਰਿਹਾ ਹਾਂ, ਉਹਨਾਂ ਕੰਨਾਂ ਨਾਲ ਤੁਹਾਡੀ ਨਿੰਦਿਆ ਕਿਵੇਂ ਸੁਣਾਂਗਾ। ਅੱਖਾਂ ਭਰ ਲਈਆਂ। ਸਤਿਗੁਰੂ, ਜੇ ਮੈਂ ਨਾ ਜਾਵਾਂ, ਰਾਜਾ ਭੀਮ ਬੜੀ ਮਾੜੀ ਨੀਤੀ ਦਾ ਬੰਦਾ ਹੈ, ਮੇਰੇ ਬੱਚੇ ਉੱਥੇ ਰਹਿੰਦੇ ਨੇ, ਮੇਰਾ ਪਰਿਵਾਰ ਉੱਥੇ ਰਹਿੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦੇਵੀ ਚੰਦਾ, ਤੇਰੇ ਅੱਖਾਂ ਦੇ ਹੰਝੂ ਦੱਸਦੇ ਨੇ ਤੇਰਾ ਮਨ ਬਦਲ ਗਿਆ ਹੈ। ਜੇ ਸਾਨੂੰ ਆਪਣਾ ਬਣਾ ਹੀ ਲਿਆ ਹੈ ਫਿਰ ਕਿਉਂ ਘਬਰਾਉਂਦਾ ਹੈ। ਜਾ, ਤੂੰ ਆਪਣੇ ਘਰ ਨੂੰ ਜਾ, ਹਰ ਵੇਲੇ ਤੇਰੇ ਨਾਲ ਹਾਂ, ਕਦੇ ਯਾਦ ਕਰਕੇ ਦੇਖ ਲਈ, ਤੇਰੇ ਦੁੱਖਾਂ ਅੱਗੇ ਆਪਣਾ ਸਿਰ ਢਾਹ ਦੇਵਾਂਗੇ। ਸੱਚ ਹੀ ਸਾਧ ਸੰਗਤ ਜੀ, ਜਿਹਦਾ ਸਹਿਬ ਡਾਢਾ ਹੋਵੇ ਉਹਨੂੰ ਕਾਹਦਾ ਡਰ। ਸਤਿਗੁਰਾਂ ਦੇ ਚਰਨ ਪਰਸ ਕੇ ਦੇਵੀ ਚੰਦ ਆਪਣੇ ਘਰ ਨੂੰ ਵਾਪਸ ਪਰਤ ਗਿਆ ਹੈ। ਇਧਰੋਂ ਰਾਜੇ ਭੀਮ ਦਾ ਦਰਬਾਰ ਸਜਿਆ ਹੈ, ਅੰਮ੍ਰਿਤ ਵੇਲੇ ਤੋਂ ਹੀ ਵਜ਼ੀਰ ਮੰਤਰੀ ਇਕੱਠੇ ਹੋਈ ਜਾਂਦੇ ਨੇ, ਫੌਜਾਂ ਤਿਆਰ ਬੈਠੀਆਂ ਨੇ। ਹੁਣੇ ਦੇਵੀ ਚੰਦ ਆਏਗਾ, ਸਾਰਾ ਭੇਦ ਦੱਸੇਗਾ ਤੇ ਆਪਾਂ ਸਿੱਖਾਂ ਦੇ ਗੁਰੂ ਨੂੰ ਪਕੜ ਲਵਾਂਗੇ। ਇੰਨੇ ਨੂੰ ਦੇਵੀ ਚੰਦ ਦਰਬਾਰ ਵਿੱਚ ਆ ਕੇ ਰਾਜੇ ਭੀਮ ਦੇ ਅੱਗੇ ਖਲੋ ਜਾਂਦਾ ਹੈ। ਸਾਰੇ ਇਸ ਦੇ ਮੁੱਖ ਵੱਲ ਤੱਕਦੇ ਨੇ, ਹੁਣੇ ਬੋਲੇਗਾ ਤੇ ਸਾਰਾ ਭੇਦ ਖੋਲ ਦੇਵੇਗਾ।
ਪਰ ਇਹ ਤੇ ਕੁਝ ਬੋਲਦਾ ਨਹੀਂ। ਰਾਜੇ ਭੀਮ ਨੇ ਕਿਹਾ, ਦੇਵੀ ਚੰਦਾ ਕੁਝ ਬੋਲਦਾ ਕਿਉਂ ਨਹੀਂ, ਚੁੱਪ ਕਰਕੇ ਕਿਉਂ ਖਲੋਤਾ ਹੈ? ਦੇਵੀ ਚੰਦ ਨੇ ਆਖਿਆ, ਕੀ ਬੋਲਾਂ, ਉਹ ਗੁਰੂ ਸੱਚ ਦਾ ਗੁਰੂ ਏ। ਔਰੰਗਜ਼ੇਬ ਦੀ ਵੀ ਫੌਜ ਮਿਲ ਜਾਵੇ, ਇੰਦਰ ਦੇਵਤੇ ਦੀ ਵੀ ਫੌਜ ਮਿਲ ਜਾਵੇ, ਉਹ ਗੁਰੂ ਐਡਾ ਡਾਢਾ ਏ, ਕਿਸੇ ਦੇ ਬੱਸ ਵਿੱਚ ਆਉਣ ਵਾਲਾ ਨਹੀਂ। ਜੇ ਬੱਸ ਵਿੱਚ ਆਉਂਦਾ ਹੈ ਤੇ ਆਪਣੇ ਭਗਤਾਂ ਦੇ ਆਉਂਦਾ ਏ। ਰਾਜੇ ਭੀਮ ਨੂੰ ਬੜਾ ਗੁੱਸਾ ਆਇਆ, ਉੱਠ ਕੇ ਖਲੋ ਗਿਆ। ਦੇਵੀ ਚੰਦਾ, ਤੂੰ ਮੇਰੇ ਦਰਬਾਰ ਦਾ ਨੌਕਰ ਹੋ ਕੇ ਮੇਰੇ ਟੁਕੜਿਆਂ ਤੇ ਪਲਣ ਵਾਲਾ ਸਿਫਤਾਂ ਸਿੱਖਾਂ ਦੇ ਗੁਰੂ ਦੀ ਕਰਦਾ ਏ, ਪਰ ਇਹ ਦਰਬਾਰ ਵਿੱਚ ਮੇਰੀ ਨਰਾਦਰੀ ਕਰੀ ਜਾਂਦਾ ਏ। ਚਾਰ ਦਿਨ ਉਹਨਾਂ ਦੇ ਵਿੱਚ ਕੀ ਰਹਿ ਗਿਆ, ਤੂੰ ਉਹਨਾਂ ਦਾ ਹੀ ਹੋ ਕੇ ਰਹਿ ਗਿਆ, ਪਰ ਇਹ ਦਰਬਾਰ ਵਿੱਚ ਮੇਰੀ ਨਰਾਦਰੀ ਕਰੀ ਜਾਂਦਾ ਏ ਕਿ ਮੈਂ ਕੁਝ ਨਹੀਂ ਕਰ ਸਕਦਾ। ਤੈਨੂੰ ਹੁਣੇ ਪਤਾ ਲੱਗ ਜਾਵੇਗਾ ਮੈਂ ਕੀ ਕਰ ਸਕਦਾ। ਮਹਾਰਾਜ ਜੀ ਦੀ ਸੋਭਾ ਇਹਦੇ ਕੋਲੋਂ ਸੁਣੀ ਨਾ ਗਈ, ਤੈਨੂੰ ਹੁਣੇ ਪਤਾ ਲੱਗ ਜਾਏਗਾ ਮੈਂ ਕੀ ਕਰ ਸਕਦਾ ਹੈ। ਜੁਲਾਦਾ ਨੂੰ ਬੁਲਾਇਆ, ਕੀ ਹੁਕਮ ਕਰਦਾ ਹੈ? ਇੰਜ ਕਰੋ, ਜਿਹੜੀਆਂ ਅੱਖਾਂ ਨਾਲ ਇਹ ਗੁਰੂ ਗੋਬਿੰਦ ਸਿੰਘ ਨੂੰ ਦੇਖਦਾ ਰਿਹਾ ਏ, ਇਹਦੀਆਂ ਦੋਨੋਂ ਹੀ ਅੱਖਾਂ ਕੱਢ ਦੇਵੋ। ਤਿੱਖੇ ਤਿੱਖੇ ਸੂਏ ਜਲਾਦਾਂ ਦੇ ਹੱਥਾਂ ਵਿੱਚ ਪਕੜੇ ਹੋਏ ਨੇ। ਰਾਜੇ ਭੀਮ ਨੇ ਆਖਿਆ, ਇੰਜ ਕਰੋ, ਇਹਨੂੰ ਖਿੱਚ ਕੇ ਉੱਚੀ ਪਹਾੜੀ ਤੇ ਲੈ ਜਾਓ, ਇਹਨਾਂ ਸੂਇਆਂ ਨੂੰ ਅਗਨੀ ਵਿੱਚ ਲਾਲ ਕਰਕੇ ਇਹਦੀਆਂ ਅੱਖਾਂ ਵਿੱਚ ਪਾ ਦੇਣਾ। ਦੇਵੀ ਚੰਦ ਦੀ ਬਿਰਧ ਅਵਸਥਾ, ਜੁਲਾਦ ਬਾਹਾਂ ਤੋਂ ਪਕੜ ਕੇ ਖਿੱਚ ਕੇ ਲਈ ਜਾਂਦੇ ਨੇ। ਟੁਰੇ ਟੁਰੇ ਜਾਂਦੇ ਗੱਲਾਂ ਕਰਦੇ ਨੇ, ਦੇਵੀ ਚੰਦਾ ਕਦੇ ਸਮਾਂ ਹੁੰਦਾ ਸੀ, ਤੂੰ ਇੱਕ ਇਸ਼ਾਰਾ ਕਰ ਦੇਵੇਂ ਤੇ ਅਸੀਂ ਸਾਰੇ ਰੁਕ ਜਾਂਦੇ ਸਾਂ, ਉਡੀਕਦੇ ਸਾਂ, ਕਦੋਂ ਦੇਵੀ ਚੰਦ ਇਸ਼ਾਰਾ ਕਰੇ ਤੇ ਅੱਗੇ ਟੁਰੀਏ। ਅੱਜ ਤੈਨੂੰ ਹੀ ਮਾਰਨ ਵਾਸਤੇ ਲਈ ਜਾ ਰਹੇ, ਸਾਡੇ ਵੱਸ ਦੀ ਗੱਲ ਨਹੀਂ, ਤੈਨੂੰ ਪਤਾ ਏ। ਰਾਜਾ ਭੀਮ ਬੜੀ ਮਾੜੀ ਨੀਤੀ ਦਾ ਏ। ਦੇਵੀ ਚੰਦ ਨੇ ਆਖਿਆ, ਇੰਨਾ ਹੀ ਮੇਰੇ ਨਾਲ ਪਿਆਰ ਕਰਦੇ ਹੋ? ਇਹ ਨਹੀਂ ਮੈਂ ਕਹਿੰਦਾ ਤੁਸੀਂ ਮੈਨੂੰ ਛੱਡ ਦਿਓ, ਪਰ ਅੱਖਾਂ ਕੱਢਣ ਤੋਂ ਪਹਿਲਾਂ ਕੁਝ ਸਮਾਂ ਮੈਨੂੰ ਜ਼ਰੂਰ ਦੇਣਾ, ਮੈਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਜਲਾਦ ਉੱਚੀ ਪਹਾੜੀ ਤੇ ਖਿੱਚ ਕੇ ਲੈ ਗਏ, ਲੱਕੜਾਂ ਦੀ ਅੱਗ ਵਾਲੀ, ਤਿੱਖੇ ਤਿੱਖੇ ਸੂਇਆਂ ਨੂੰ ਅਗਨੀ ਦੇ ਨਾਲ ਲਾਲ ਕਰ ਲਿਆ, ਤੇ ਇੱਕ ਜਲਾਦ ਨੇ ਦੇਵੀ ਚੰਦ ਦੀਆਂ ਬਾਹਾਂ ਪਛਾਣ ਨੂੰ ਪਕੜ ਲਈਆਂ। ਤਿੱਖੇ ਤਿੱਖੇ ਸੂਏ ਅਗਨੀ ਦੇ ਨਾਲ ਲਾਲ ਪੱਕਦੇ ਹੋਏ ਦੂਜਾ ਜਲਾਦ ਦੇਵੀ ਚੰਦ ਦੀਆਂ ਅੱਖਾਂ ਵੱਲ ਨੂੰ ਲੈ ਆਇਆ, ਤੇ ਦੇਵੀ ਚੰਦ ਨੇ ਅੱਖਾਂ ਮੂੰਦ ਲਈਆਂ, ਕਲਗੀਧਰ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਲਿਆ। ਕਿਉਂਕਿ ਸਾਧ ਸੰਗਤ ਜੀ, ਦੇਵੀ ਚੰਦ ਹਰ ਰੋਜ਼ ਮਹਾਰਾਜ ਜੀ ਦੇ ਚਰਨ ਘੁੱਟਿਆ ਕਰਦਾ ਸੀ। ਜਲਾਦਾਂ ਨੇ ਤਿੱਖੇ ਤਿੱਖੇ ਸੂਏ ਦੇਵੀ ਚੰਦ ਦੀਆਂ ਅੱਖਾਂ ਵਿੱਚ ਪਾ ਦਿੱਤੇ, ਸਵੇਰੇ ਆਵਾਂਗੇ, ਮਰਿਆ ਪਿਆ ਹੋਵੇਗਾ ਤੇ ਚੁੱਕ ਲਜਾਵਾਂਗੇ। ਪਰ ਦੇਵੀ ਚੰਦ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਜਲਾਦਾਂ ਨੇ ਮੇਰੀਆਂ ਅੱਖਾਂ ਵਿੱਚ ਸੂਏ ਪਾਏ ਨੇ। ਜਾਮ ਗੁਰੂ ਹੋਏ ਵੱਲ ਲਾਖ ਵਾਹੇ ਕਿਆ ਕੀਤੇ, ਜਦੋਂ ਹੋਇਆ ਅੰਮ੍ਰਿਤ ਵੇਲਾ ਅੱਖਾਂ ਖੁੱਲ੍ਹ ਗਈਆਂ। ਬੜਾ ਹੈਰਾਨ ਹੁੰਦਾ ਏ, ਅੱਖਾਂ ਵੀ ਬਿਲਕੁਲ ਠੀਕ ਨੇ, ਸੂਏ ਵੀ ਕਿਧਰੇ ਨਜ਼ਰ ਨਹੀਂ ਆਉਂਦੇ, ਕਿਤੇ ਮੈਂ ਸੁਪਨਾ ਤੇ ਨਹੀਂ ਲੈ ਰਿਹਾ, ਬਈ ਇਹ ਕਿਵੇਂ ਹੋ ਗਿਆ? ਜਦੋਂ ਥੱਲੇ ਨੂੰ ਝਾਤ ਮਾਰੀ ਕੀ ਤੱਕਦਾ ਏ, ਜੇ ਸੁਪਨਾ ਹੋਵੇ ਤੇ ਐਡੀ ਉੱਚੀ ਪਹਾੜੀ ਤੇ ਮੈਂ ਕਿਵੇਂ ਆ ਗਿਆ? ਸੱਜੇ ਹੱਥ ਵੱਲ ਝਾਤ ਮਾਰਦਾ ਏ, ਰਾਖ ਦੀ ਵੀ ਢੇਰੀ ਲੱਗੀ ਪਈ ਏ ਜਿੱਥੇ ਸੂਏ ਗਰਮ ਕੀਤੇ ਸਨ। ਹੈ ਗਰੀਬ ਨਵਾਜ, ਇਹ ਤੁਸਾਂ ਹੀ ਬਖਸ਼ਿਸ਼ ਕੀਤੀ। ਹੋ ਬਲਿਹਾਰੀ ਸਤਿਗੁਰ ਪੂਰੇ, ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਪਹਾੜੀ ਤੋਂ ਉਤਰਿਆ ਮਨਾ, ਹੁਣ ਮੈਂ ਆਪਣੇ ਘਰ ਨਹੀਂ ਜਾਣਾ, ਸਿੱਧਾ ਕਲਗੀਆਂ ਵਾਲੇ ਦੇ ਘਰ ਜਾਂਦਾ ਹਾਂ। ਤੁਰਦਾ ਤੁਰਦਾ ਤਿੰਨ ਦਿਨਾਂ ਬਾਅਦ ਆਨੰਦਪੁਰ ਸਾਹਿਬ ਪੁੱਜਾ। ਜਦੋਂ ਕਿਲੇ ਦੇ ਅੰਦਰ ਦਾਖਲ ਹੋਣ ਲੱਗਾ ਤੇ ਦਰਬਾਨ ਨੇ ਰੋਕ ਲਿਆ, ਨਹੀਂ ਬਈ ਤੂੰ ਅੰਦਰ ਨਹੀਂ ਜਾ ਸਕਦਾ। ਦੇਵੀ ਚੰਦ ਨੇ ਆਖਿਆ, ਕਿਉਂ ਨਹੀਂ ਜਾ ਸਕਦਾ? ਤੂੰ ਮੈਨੂੰ ਪਹਿਚਾਣਿਆ ਨਹੀਂ। ਪਹਿਚਾਣੇ ਵੀ ਕਿਵੇਂ, ਨਾ ਉਹ ਮੇਰੀ ਸੋਹਣੀ ਦਸਤਾਰ, ਨਾ ਉਹ ਮੇਰੀ ਸੋਹਣੀ ਪੁਸ਼ਾਕ, ਇਹ ਕਮਲਿਆਂ ਵਾਲਾ ਹਾਲ ਵੇਖ ਕੇ ਮੈਨੂੰ ਕੌਣ ਪਹਿਚਾਣੇਗਾ? ਮੈਂ ਦੇਵੀ ਚੰਦ ਹਾਂ ਦਰਬਾਨ, ਤੂੰ ਪਹਿਚਾਣਦਾ ਨਹੀਂ ਮੈਨੂੰ? ਤੇ ਦਰਬਾਨ ਨੇ ਅੱਖਾਂ ਭਰ ਲਈਆਂ, ਮਨ ਭਰ ਕੇ ਆਖਣ ਲੱਗਾ, ਦੇਵੀ ਚੰਦਾ ਤਿੰਨ ਦਿਨ ਹੋ ਗਏ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੱਟਾਂ ਲੱਗੀਆਂ ਹੋਈਆਂ ਨੇ। ਬਈ ਕੀ ਹੋਇਆ ਮਹਾਰਾਜ ਜੀ ਦੇ ਚਰਨਾਂ ਨੂੰ? ਦੇਵੀ ਚੰਦ ਪੁੱਛਦਾ ਏ, ਕੀ ਹੋ ਗਿਆ ਮਹਾਰਾਜ ਜੀ ਦੇ ਚਰਨਾਂ ਨੂੰ? ਦਰਬਾਨ ਨੇ ਆਖਿਆ, ਇਹਨਾਂ ਤੇ ਮੈਨੂੰ ਪਤਾ ਨਹੀਂ, ਅੱਜ ਸਵੇਰੇ ਜਦੋਂ ਮੈਂ ਅੰਦਰ ਗਿਆ ਤੇ ਮਹਾਰਾਜ ਜੀ ਦੇ ਦੋਨਾਂ ਚਰਨਾਂ ਤੇ ਪੱਟੀਆਂ ਲਵੇਟੀਆਂ ਹੋਈਆਂ ਸਨ ਤੇ ਪੱਟੀਆਂ ਦੇ ਉੱਪਰ ਦੇ ਵੀ ਪਿਆ ਖੂਨ ਸਿਮਦਾ ਸੀ, ਕੰਧ ਨਾਲ ਢੋ ਲਾ ਕੇ ਬੈਠੇ ਸਨ। ਮੈਨੂੰ ਕਹਿੰਦੇ ਦਰਬਾਨ, ਕੋਈ ਵੀ ਆਵੇ ਤੇ ਅੰਦਰ ਨਾ ਆਣ ਦੇ। ਦੇਵੀ ਚੰਦਾ, ਪਤਾ ਨਹੀਂ ਮੇਰਾ ਡਾਢਾ ਸਾਹਿਬ ਕਿਹਦੇ ਦੁੱਖ ਆਪਣੇ ਸਿਰ ਤੇ ਲਈ ਬੈਠਾ ਏ। ਦੇਵੀ ਚੰਦ ਨੇ ਵੀ ਮਨ ਭਰ ਲਿਆ, ਬੜਾ ਬੈਰਾਗ ਆਇਆ। ਇਹਨੇ ਨੂੰ ਮਹਾਰਾਜ ਅੰਦਰੋਂ ਆਵਾਜ਼ ਦਿੰਦੇ ਨੇ, ਕੌਣ ਆਇਆ ਏ, ਤੂੰ ਕਿਹਦੇ ਨਾਲ ਗੱਲਾਂ ਕਰਦਾ ਏ? ਮਹਾਰਾਜ, ਦੇਵੀ ਚੰਦ ਆਇਆ ਏ। ਬਈ ਦੇਵੀ ਚੰਦ ਆਇਆ ਏ, ਭੇਜ ਇਹਨੂੰ ਅੰਦਰ, ਇਹਦੀ ਤੇ ਉਡੀਕ ਹੋ ਰਹੀ ਏ, ਭੇਜ ਅੰਦਰ, ਮਹਾਰਾਜ ਕਹਿ ਰਹੇ ਨੇ। ਸਤਸੰਗੀਓ, ਜਦੋਂ ਦੇਵੀ ਚੰਦ ਅੰਦਰ ਗਿਆ, ਸੀਸ ਝੁਕਾ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਤੇ ਰੋ ਪਿਆ ਦੇਖ ਕੇ। ਮਹਾਰਾਜ, ਬਿਲਕੁਲ ਨਵੇਂ ਨਰੋਏ ਚਰਨ, ਕਿਧਰੇ ਨੰਗੇ ਪੈਰੀ ਗਏ ਸੀ, ਇਹ ਕੀ ਹੋ ਗਿਆ? ਸਤਿਗੁਰਾਂ ਦੇ ਚਰਨਾਂ ਵੱਲ ਦੇਖ ਕੇ ਰੋ ਪਿਆ। ਮਹਾਰਾਜ ਕੁਝ ਨਹੀਂ ਬੋਲੇ। ਦੇਵੀ ਚੰਦ ਨੇ ਫਿਰ ਪਿਆਰ ਵਿੱਚ ਭਿੱਜ ਕੇ ਪੁੱਛਿਆ, ਮਹਾਰਾਜ ਕੀ ਹੋਇਆ ਏ ਇਹਨਾਂ ਚਰਨਾਂ ਨੂੰ? ਦੇਵੀ ਚੰਦਾ, ਦੁੱਖ ਦੇਵੇਂ ਵੀ ਤੂੰ ਤੇ ਪੁੱਛੇ ਵੀ ਤੂੰ? ਮਹਾਰਾਜ, ਮੈਂ ਦੁੱਖ ਦੇਵਾਂ? ਜੇ ਮੇਰੇ ਹਿਰਦੇ ਵਿੱਚ ਵੀ ਖਿਆਲ ਆਵੇ, ਮੇਰਾ ਹਿਰਦਾ ਹੀ ਫਟ ਜਾਵੇ। ਸਤਿਗੁਰੂ ਆਖਣ ਲੱਗੇ, ਚੱਲ ਤੂੰ ਆਪਣੀ ਗੱਲ ਸੁਣਾ, ਤੇਰੇ ਨਾਲ ਕੀ ਬੀਤੀ? ਦੇਵੀ ਚੰਦ ਨੇ ਮਹਾਰਾਜ ਜੀ ਨੂੰ ਸਾਰੀ ਗੱਲ ਸੁਣਾਈ। ਸਤਿਗੁਰੂ, ਬੜੀ ਅਜੀਬ ਗੱਲ ਏ, ਜਲਾਦਾਂ ਨੇ ਮੇਰੀਆਂ ਅੱਖਾਂ ਵਿੱਚ ਸੂਏ ਲਾਏ, ਸੂਏ ਵੀ ਕਿਧਰੇ ਨਜ਼ਰ ਨਹੀਂ ਆਏ, ਅੱਖਾਂ ਵੀ ਮੇਰੀਆਂ ਠੀਕ ਨੇ। ਸਤਿਗੁਰੂ ਕਹਿੰਦੇ, ਜੇ ਸੂਏ ਤੈਨੂੰ ਦਿਖਾ ਦਈਏ ਤੇ ਪਹਿਚਾਣ ਲਵੇਂਗਾ? ਕਿਉਂ ਨਹੀਂ ਹਜ਼ੂਰ, ਜ਼ਰੂਰ ਪਹਿਚਾਣਾਂਗਾ। ਤੇ ਸਤਿਗੁਰਾਂ ਨੇ ਆਪਣਾ ਸਿਰਹਾਣਾ ਹਿਲਾਇਆ, ਦੋਨੋਂ ਸੂਏ ਕੱਢ ਕੇ ਦੇਵੀ ਚੰਦ ਦੇ ਹੱਥਾਂ ਤੇ ਰੱਖ ਦਿੱਤੇ ਤੇ ਦੇਵੀ ਚੰਦ ਹੈਰਾਨ ਹੋ ਗਿਆ। ਇਹ ਸੂਏ ਜਲਾਦਾਂ ਨੇ ਕੋਹਾਂ ਦੂਰ ਮੇਰੀਆਂ ਅੱਖਾਂ ਵਿੱਚ ਲਾਏ ਸਨ ਤੇ ਇੱਥੇ ਕਿਵੇਂ ਆ ਗਏ? ਸਤਿਗੁਰੂ ਕਹਿਣ ਲੱਗੇ, ਦੇਵੀ ਚੰਦਾ, ਤੂੰ ਪੂਰੀ ਗੱਲ ਨਹੀਂ ਨਾ ਦੱਸੀ, ਯਾਦ ਕਰ। ਤੈਨੂੰ ਸੂਏ ਲੱਗੇ ਲਾਉਣ ਜਦ ਤੁਧ ਕੀਤਾ ਚਰਨ ਧਿਆਨ, ਅਸਾਂ ਚਰਨ ਅਗੇਰੇ ਕਰ ਦਈਏ ਆਪਣਾ ਬਿਰਦ ਪਛਾਣ। ਤੂੰ ਮੇਰੇ ਚਰਨਾਂ ਦਾ ਧਿਆਨ ਧਰ ਲਿਆ, ਮੈਂ ਆਪਣੇ ਦੋਨੋਂ ਪੈਰ ਤੇਰੀਆਂ ਅੱਖਾਂ ਦੇ ਮੋਹਰੇ ਕਰ ਦਿੱਤੇ। ਤੇ ਜਦੋਂ ਦੇਵੀ ਚੰਦ ਨੇ ਸੁਣਿਆ, ਮਹਾਰਾਜ ਜੀ ਦੇ ਚਰਨ ਪਕੜ ਲਏ, ਰੋ ਰੋ ਕੇ ਹੰਝੂਆਂ ਦੇ ਨਾਲ ਧੋ ਦਿੱਤੇ। ਗਰੀਬ ਨਵਾਜ, ਇਹਦੇ ਨਾਲੋਂ ਚੰਗਾ ਸੀ ਸੂਏ ਮੇਰੀਆਂ ਹੀ ਅੱਖਾਂ ਵਿੱਚ ਲੱਗ ਜਾਂਦੇ, ਮੇਰੀਆਂ ਹੀ ਅੱਖਾਂ ਵਿੱਚ ਲੱਗ ਜਾਂਦੇ। ਨਾ ਦੇਵੀ ਚੰਦਾ, ਬੈਰਾਗ ਨਾ ਕਰ, ਹੁਣ ਮੇਰੇ ਪੈਰ ਠੀਕ ਹੋ ਜਾਣੇ ਨੇ। ਕਿਵੇਂ ਮਹਾਰਾਜ? ਸਤਿਗੁਰੂ ਕਹਿੰਦੇ, ਤੂੰ ਆਪਣੇ ਹੰਝੂਆਂ ਦੀ ਮਲਮ ਮੇਰੇ ਪੈਰਾਂ 'ਤੇ ਲਾ ਦਿੱਤੀ ਹੈ। ਸਤਸੰਗੀਓ, ਪੂਰਾ ਗੁਰੂ ਮਿਲ ਜਾਵੇ। ਡਾਢਾ ਸਾਹਿਬ ਮਿਲ ਜਾਵੇ, ਭਾਵ ਪੂਰਾ ਗੁਰੂ ਮਿਲ ਜਾਵੇ। ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸਨ, ਜਿਨ੍ਹਾਂ ਦੇ ਪੂਰਵਲੇ ਕਰਮ ਚੰਗੇ ਹੋਣ ਉਹਨਾਂ ਨੂੰ ਪੂਰਾ ਗੁਰੂ ਮਿਲਦਾ ਏ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਵੇ ਨਾ ਫਿਰ ਉਹਨਾਂ ਨੂੰ ਕਰਮਾਂ ਦੀ ਮਾਰ ਪੈਂਦੀ ਹੈ ਅਤੇ ਨਾ ਫਿਰ ਉਹਨਾਂ ਨੂੰ ਦੁਨੀਆ ਦੀ ਮਾਰ ਪੈਂਦੀ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ।
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ। ਕਿਸ ਨੂੰ ਮਾਰ ਨਾ ਸਕੇ ਕੋਏ,
ਕਿਸ ਨੂੰ ਮਾਰ ਨਾ ਸਕੇ ਕੋਏ,
ਕਿਸ ਨੂੰ ਮਾਰ ਨਾ ਸਕੇ ਕੋਏ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਨਾਨਕ ਗੁਰਮੁਖ ਵੇਖੇ ਹਜ਼ੂਰ, ਨਾਨਕ ਗੁਰਮੁਖ ਵੇਖੇ ਹਜ਼ੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ,
ਮੇਰਾ ਪ੍ਰਭ ਸਦ ਰਿਹਾ ਭਰਪੂਰ,
ਮੇਰਾ ਪ੍ਰਭ ਸਦ ਰਿਹਾ ਭਰਪੂਰ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ। ਤਿਸ ਨੂੰ ਮਾਰ ਨਾ ਸਕੇ ਕੋਏ,
ਤਿਸ ਨੂੰ ਮਾਰ ਨਾ ਸਕੇ ਕੋਏ,
ਤਿਸ ਨੂੰ ਮਾਰ ਨਾ ਸਕੇ ਕੋਏ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਤਿਸ ਨੂੰ ਮਾਰ ਨਾ ਸਕੇ ਕੋਏ,
ਤਿਸ ਨੂੰ ਮਾਰ ਨਾ ਸਕੇ ਕੋਏ,
ਤਿਸ ਨੂੰ ਮਾਰ ਨਾ ਸਕੇ ਕੋਏ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ।
ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਮਾਰ ਨਾ ਸਕੇ ਕੋਏ, ਮਾਰ ਨਾ ਸਕੇ